ਕਹਿੰਦੇ ਕਿਹੜਾ ਦੜਾ, ਕਹਿੰਦੇ ਹੁਣ ਕਿਹੜਾ ਚੱਕਣਾ। ਪੀਰ ਹੈਰਾਨ ਹੋ ਗਿਆ ਵੀ ਮੈਂ ਤਾਂ ਇੱਕੋ ਡੜਾ ਸੋਨੇ ਦਾ ਬਣਾਇਆ, ਇਹਦਾ ਖੇਤ ਬਣਾ ਤਾ, ਇਹ ਤਾਂ ਬਾਦਸ਼ਾਹਾਂ ਦੇ ਬਾਦਸ਼ਾਹ ਨੇ, ਬਾਦਸ਼ਾਹੀ ਭਗਤ ਜਨਾਂ ਕੋਲ ਦਿੱਤੀਆਂ ਨੇ ਮਹਾਰਾਜ। ਕਹਿੰਦੇ ਨੇ ਉਹ ਬਾਦਸ਼ਾਹ ਹੋਇਆ ਕਦਾ ਪਾਲੋ। ਚਿੱਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ। ਕੁਦਰਤ ਉਹਦੇ ਆਖੇ ਲੱਗਦੀ ਹੈ। ਬਾਬਾ ਵੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨਾਲ ਜਾ ਰਹੇ ਨੇ, ਅਟਕ ਦਰਿਆ ਚੜਿਆ ਹੋਇਆ ਤੇ ਫੌਜਾਂ ਦੀ ਚਾਲ ਰੁਕ ਗਈ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਮਹਾਰਾਜ ਜੇ ਜਮਰਾਓ ਦਾ ਕਿਲ੍ਹਾ ਫਤਿਹ ਕਰ ਲਿਆ ਮੁਹੰਮਦ ਦੋਸਤ ਨੇ ਤਾਂ ਫਿਰ ਇਹਨਾਂ ਨੇ ਲਾਹੌਰ ਪਹੁੰਚਣਾ, ਉਹੀ ਹਾਲ ਸਾਡਾ ਹੋ ਜਾਏਗਾ ਜਿਹੜਾ ਪਹਿਲਾਂ ਹੋਇਆ। ਬੱਕਰੀਆਂ ਵਾਂਗੂ ਧੀਆਂ ਭੈਣਾਂ ਨੂੰ ਬੰਨ ਕੇ ਲੈ ਆਉਣਗੇ, ਇੱਥੇ ਟਕੇ ਟਕੇ ਦੀਆਂ ਵੇਚਦੇ ਨੇ। ਕਿਰਪਾ ਕਰੋ ਆਪ, ਫੌਜਾਂ ਨੰਗਾਓ ਪਾ, ਦਰਿਆ ਉਛਲ ਰਿਹਾ। ਕਹਿੰਦੇ ਦੇਖ ਰਣਜੀਤ ਸਿੰਘਾ, ਗੁਰੂ ਨੇ ਸ਼ਕਤੀਆਂ ਦਿਖਾਉਣੀਆਂ ਮਨੀਆਂ ਕਰੀਆਂ ਹੋਈਆਂ, ਪਰ ਹੁਣ ਪਰਉਪਕਾਰ ਦਾ ਕੰਮ ਹੈ, ਸਾਰੇ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ, ਚਲੋ ਫੌਜਾਂ ਨੰਗਾਓ ਤੁਸੀਂ। ਦਰਿਆ ਦੇ ਕੰਢੇ ਹੋ ਕੇ ਕਹਿੰਦੇ ਹੋ ਅਸੀਂ ਸੁਖਨੀ ਸਾਹਿਬ ਪੜ੍ਹਨੀ ਹੈ, ਗੇਟ ਗੇਟ ਉਹ ਚੱਲ ਪਏ। ਫਲੱਡ ਆਇਆ ਹੋਇਆ ਸਾਰਾ ਹੀ ਰੁਕ ਗਿਆ, ਹੁਣ ਹੈਰਾਨੀ ਇਹ ਹੁੰਦੀ ਹੈ ਤਰਕ ਵਾਲੇ ਬੰਦੇ ਇਹ ਕਹਿਣਗੇ ਵੀ ਕਿਵੇਂ ਰੁਕ ਗਿਆ, ਵੀ ਜਿਹੜਾ ਪਾਣੀ ਪਿੱਛੋਂ ਆਇਆ ਉਹ ਕਿੱਧਰ ਜਾ ਚਲਿਆ ਗਿਆ, ਉਹ ਤਾਂ ਬੇਅੰਤ ਫਲੱਡ ਆ ਰਿਹਾ ਪਿੱਛੋਂ। ਐ ਨਹੀਂ ਹੋਇਆ, ਜਿੱਥੇ ਤੱਕ ਵੀ ਪਾਣੀ ਦੀ ਮੂਵਮੈਂਟ ਸੀ ਸਾਰੀ ਰੁਕੀ। ਰਾਜਾ ਰਾਮ ਮਾਇਆ ਫੇਰੀ, ਪਰਮੇਸ਼ੁਰ ਨੇ ਮਾਇਆ ਦਾ ਜਿਹੜਾ ਨਿਯਮ ਸੀ ਉਹ ਤੋੜ ਦਿੱਤਾ। ਕਿਉਂ? ਉਹਦੇ ਪਿਆਰੇ ਜਦ ਚਾਹੁੰਦੇ ਨੇ, ਮੇਰੀ ਬੰਦੀ ਭਗਤ ਸ਼ਰਾਵਾ ਬੰਦਾ ਭਗਤ ਨੇ ਛੂਟਾ ਮੋਏ, ਇੱਕ ਸਮੇਂ ਮੋਹ ਕੋ ਗਏ ਬੰਦਾ ਤੁਫਨ ਮੋਹ ਪੈ ਜਵਾਬ ਨਾ ਹੋਏ। ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ ਰਾਮ ਨਾਮ ਰੰਗ ਰਾਤੇ। ਰੰਗ ਰਤਿਆਂ ਦੀ ਗੱਲ ਪਰਮੇਸ਼ੁਰ ਮੰਨਦਾ, ਸਾਰਾ ਪਾਣੀ ਰੁਕ ਗਿਆ ਚਿੱਠੇ ਤੱਕ ਵੀ। ਸੁਖਨੀ ਸਾਹਿਬ ਪੜ੍ਹੀ, ਫੌਜਾਂ ਲੰਘੀਆਂ, ਇੱਕ ਕੰਪਨੀ ਰਹਿ ਗਈ। ਉਹ ਮਨ ਵਿੱਚ ਕਰਦੇ ਨੇ, ਕਹਿੰਦੇ ਐਵੇਂ ਬਾਬਾ ਕ੍ਰੈਡਿਟ ਲੈਂਦਾ, ਦਰਿਆ ਤਾਂ ਸਾਇਜ ਨਾਲ ਉਤਰਿਆ, ਹੌਲੀ ਚੱਲਾਂਗੇ। ਕਹਿੰਦੇ ਜਦ ਨਿਕਲ ਜੂਗਾ ਫਿਰ ਚੱਲਾਂਗੇ। ਇੱਧਰੋਂ ਹੁਕਮ ਆ ਗਿਆ ਵੀ ਖੇਤੀ ਕਰੋ। ਉਹ ਦਰਿਆ ਅਟਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬਾਬਾ ਜੀ ਨੇ ਹੌਲੀ ਹੌਲੀ ਹਾਥੀ ਚਲਾ ਲਿਆ। ਬਾਬਾ ਜੀ ਬਰੇਤੀ 'ਤੇ ਆ ਗਏ ਅਤੇ ਜਿਸ ਵਕਤ ਇਹ ਸੈਂਟਰ ਜਾ ਗਏ, ਉਸੇ ਵੇਲੇ ਉਨਾ ਹੀ ਦਰਿਆ ਉਵੇਂ ਜਿਵੇਂ ਫਲੱਡ ਫੇਰ ਚੜ ਗਿਆ। ਰਾਜਾ ਹੈ ਨਾ, ਰਾਜੇ ਦਾ ਤਾਂ ਕਿਹਾ ਹੋਇਆ ਮੰਨਦੀ ਨਹੀਂ, ਦਰਖਤ ਮਨਾ ਕੇ ਦਿਖਾ ਦੇ ਜੇ ਕਦੇ ਰਾਜੇ ਦਾ ਹੁਕਮ ਮੰਨ ਲਏ। ਇੱਕ ਪੰਛੀ ਨੂੰ ਮਨਾ ਕੇ ਦਿਖਾ ਦਿਓ, ਕਦੇ ਨਹੀਂ ਹੁਕਮ ਮੰਨਦਾ ਰਾਜੇ ਦਾ। ਸੁਧਾਰ ਪਿੰਡ ਦੇ ਵਿੱਚ ਇੱਕ ਨਿਹੰਗ ਸਿੰਘ ਹੁੰਦੇ, ਉਹ ਬਹੁਤ ਕੁਛ ਕਰਨੀ ਕਮਾਈ ਵਾਲੇ ਸੀ। ਆਹ ਜਿਹੜਾ ਸੁਧਾਰ ਦੇ ਕਾਲਜ ਵਗੈਰਾ ਸਭ ਉਹਨਾਂ ਦੀ ਮਿਹਰ ਹੈ। ਲੁਧਿਆਣੇ ਦੇ ਜੇ ਜਾਈਏ ਇੱਧਰ ਨੂੰ ਮੋਗੇ ਵੱਲ ਨੂੰ ਹੇਠਾਂ ਪੱਖੋਵਾਲ ਵੱਲ ਨੂੰ ਪਿੰਡ, ਅਤੇ ਉਹ ਸੁਧਾਰ ਉਹਨੇ ਲੰਗਰ ਲਿਆਉਣਾ, ਯਾਤਰੂਆਂ ਨੂੰ ਛਕਾਉਣਾ, ਲੰਗਰ ਰੱਖਣਾ ਕਿਤੇ ਬਾਹਰ ਰੱਖਣਾ ਟੋਕਰੀ, ਅਤੇ ਕੁੱਤੀ ਨੂੰ ਹਾਕ ਮਾਰਨੀ ਚੌਂਕੀਦਾਰ ਨਹੀਂ ਹੈ ਪਹਿਰਾ ਦੇ, ਉਹ ਕੁੱਤੀ ਨੇ ਆ ਕੇ ਬਹਿ ਜਾਣਾ, ਰਾਖੀ ਕਰਨੀ। ਜਦ ਸੰਗਤਾਂ ਨੇ ਛਕ ਲੈਣਾ, ਆਵਾਜ਼ ਦੇਣੀ, ਕਹਿੰਦੇ ਸਭ ਚਿੜੀਆਂ ਆ ਜਾਓ। ਚਿੜੀਆਂ ਚੀ 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 ਕਰਕੇ ਸਾਰਿਆਂ ਨੇ ਪੰਗਤ ਲਾ ਲੈਣੀ, ਉਹ ਭੋਰ ਭੋਰ ਕੇ ਪ੍ਰਸ਼ਾਦੇ ਪਾਈ ਜਾਣੇ। ਜਦ ਫੰਗ ਮਾਰਦੀਆਂ ਉੜ ਗਈਆਂ ਖੁਸ਼ ਹੋ ਕੇ, ਫਿਰ ਕਹਿਣਾ ਹੁਣ ਗਟਾਰਾਂ ਕਬੂਤਰ ਸਾਰੇ ਛੋਟੇ ਜਾਨਵਰ ਆ, ਉਹ ਸਾਰੇ ਪੰਛੀ ਫੇਰ ਆ ਜਾਣੇ। ਕੌਂ ਆਰਾਮ ਨਾਲ ਬੈਠੇ ਝਾਕਦੇ ਨੇ ਵੀ ਸਾਨੂੰ ਤਾਂ ਜੇ ਆਵਾਜ਼ ਨਹੀਂ ਪਈ। ਉਹਦੇ ਬਾਅਦ ਬਾਬਾ ਜੀ ਨੇ ਕਹਿਣਾ ਹੁਣ ਕੌਂ ਆ ਜਾਓ ਸਾਰੇ, ਬੇਅੰਤ ਕੌਂ ਉਤਰਿਆਉਣਾ। ਉਹਨਾਂ ਨੂੰ ਰਜਾਉਣ ਤੋਂ ਬਾਅਦ ਹਾਕ ਮਾਰਨੀ, ਉੱਥੇ ਟੋਭਾ ਸੀ, ਕਹਿੰਦੇ ਮੱਛੀਆਂ ਆ ਜਾਓ ਸਾਰੀਆਂ, ਸਭ ਕੰਢੇ 'ਤੇ ਲੱਗ ਜਾਣੀਆਂ, ਪ੍ਰਸ਼ਾਦਾ ਪਾਉਂਦੇ ਚਲੇ ਜਾਣਾ। ਕਹਿਣਾ ਜਾਓ ਹੁਣ। ਪਿੱਛੋਂ ਆ ਕੇ ਇੱਕ ਪ੍ਰਸ਼ਾਦਾ ਦੋ ਪ੍ਰਸ਼ਾਦੇ ਉਹਨੂੰ ਕੁੱਤੀ ਨੂੰ ਪਾਉਣੇ, ਲੈ ਚੌਂਕੀਦਾਰ ਨਹੀਂ ਹੈ ਤੂੰ ਵੀ ਛਕ ਲੈ, ਜਿਹੜਾ ਕੁਛ ਬਚ ਗਿਆ ਉਹਨਾਂ ਨੇ ਫੇਰ ਪਿੱਛੋਂ ਖਾਣਾ ਸਾਰਿਆਂ ਤੋਂ। ਇੱਟਾਂ ਚੁੱਕਦੇ ਫਿਰ ਜਾਣਾ ਰੋੜੇ, ਕਹਿੰਦੇ ਬਾਬਾ ਜੀ ਰੋੜੇ ਚੱਕਦੇ ਹੋ? ਕਹਿੰਦੇ ਇੱਥੇ ਕਾਲਜ ਬਣਨਾ, ਕਾਲਜ ਕਹਿੰਦੇ ਇਹਨਾਂ ਰੋੜਿਆਂ ਨੂੰ? ਕਹਿੰਦੇ ਹਾਂ। ਉੱਤੇ ਨੂੰ ਝਾਕੀ ਜਾਣਾ, ਕਹਿੰਦੇ ਤੁਸੀਂ ਉੱਤੇ ਕੀ ਦੇਖਦੇ ਹੋ? ਕਹਿੰਦੇ ਹਵਾਈ ਜਹਾਜ਼ ਉੜੇ ਫਿਰਦੇ। ਉੱਥੇ ਹਵਾਈ ਅੱਡਾ ਵੀ ਆ ਗਿਆ, ਕਾਲਜ ਵੀ ਬਣ ਗਿਆ। ਸੋ ਇਹ ਮਹਾਂਪੁਰਸ਼ਾਂ ਦੇ ਇਹ ਰਾਜੇ ਹੋਇਆ ਕਰਦੇ ਨੇ, ਕੁਦਰਤ ਇਹਨਾਂ ਦੇ ਕਹਿਣੇ ਚੱਲ ਪੈਂਦੀ ਆ, ਮਾੜੇ ਧੀੜੇ ਨਹੀਂ ਹੁੰਦੇ। ਸੋ ਇਸ ਨੇ ਪੀਰ ਨੇ ਉਸ ਭਾਈ ਗੜੀਏ ਨੂੰ ਸੋਨੇ ਦਾ ਇੱਕ ਡਾਲਾ, ਉਹਨਾਂ ਨੇ ਸਾਰਾ ਖੇਤ, ਕਿਉਂਕਿ ਸ਼ਕਤੀਆਂ ਸੰਪੰਨ ਸੀ, ਫਿਰ ਸਬਰ ਇੰਨਾ ਸੀ, ਭੁੱਖੇ ਪਿਆਸੇ ਰਹਿ ਲੈਂਦੇ ਸੀ, ਨਹੀਂ ਸ਼ਕਤੀ ਵਰਤਦੇ ਸੀ। ਅਤੇ ਉਸੇ ਸਰਮਤ ਨੇ ਕਿਹਾ ਕਿ ਦੇਖ 100 ਕਰੋੜਾ ਮੇਰੀ ਪਿੱਠ 'ਤੇ ਪਿਆ, ਖੂਨ ਚੱਲ ਰਿਹਾ, ਜੇ ਮੈਂ ਇੱਕ ਫੁਰਨਾ ਕਰਦਾ ਰੰਗ ਜੇਬ ਹੁਣੇ ਕਰਕੇ ਹੋ ਜੂ। ਪਰ ਪਿਆਰਿਆ, ਸਾਨੂੰ ਸਬਰ ਦਾ ਸਾਬਕ ਸਿਖਾਇਆ ਗਿਆ। ਗੁਰੂ ਪੰਜਵੇਂ ਪਾਤਸ਼ਾਹ ਨੂੰ ਗੋਰਖਨਾਥ ਨੇ ਕਿਹਾ ਕਿ ਸੱਚੇ ਪਾਤਸ਼ਾਹ, ਤੁਹਾਡਾ ਤਵੀ 'ਤੇ ਬੈਠਣਾ ਸਾਤੇ ਦੇਖ ਨਹੀਂ ਹੁੰਦਾ, ਮੈਂ ਸ਼ਰਾਬ ਦਿੰਦਾ। ਕਹਿੰਦੇ ਗੋਰਖਨਾਥ, ਕਿਸੇ ਨੇ ਕੀ ਕਸੂਰ ਕਰਿਆ ਤੂੰ ਸ਼ਰਾਬ ਦਿੰਦਾ? ਇਹ ਤਾਂ ਅਸੀਂ ਆਪਣੀ ਮੌਜ ਵਿੱਚ ਖੇਲ ਰਚਾਇਆ। ਫਿਰ ਮੀਆਂ ਮੀਰ ਆ ਗਏ, ਦੋਵੇਂ ਮਹਾਂ ਉੱਚ ਚੱਕ ਲੀਆਂ। ਪਾਤਸ਼ਾਹ, ਬੇਤੇ ਨਹੀਂ ਰੁਕਿਆ ਜਾਂਦਾ, ਮੈਂ ਸ਼ਰਾਬ ਦੇਣ ਲੱਗਿਆ, ਵਾਧੋ ਆ ਦੇਣ ਲੱਗ। ਮਹਾਰਾਜ ਕਹਿੰਦੇ ਕਿਹਨੂੰ ਦੇਣੀ ਹੈ? ਅਸੀਂ ਨਹੀਂ ਦੇ ਸਕਦੇ। ਕਹਿੰਦੇ ਮੀਆਂ ਮੀਰ, ਤੈਨੂੰ ਅਸੀਂ ਇੱਕ ਅਰਥ ਸਮਝਾਇਆ ਪ੍ਰੈਕਟੀਕਲ, ਮਨ ਸੱਚਾ ਮੁਖ ਸੱਚਾ ਸੋਏ ਅਬਰ ਨਾ ਪੇਖਾ ਏ ਕਿਸ ਬਿਨ ਕੋਈ ਨਾਨਕੇ ਲੱਛਣ ਬਰਮ ਗਿਆ। ਕਹਿੰਦੇ ਇੱਥੇ ਕੋਈ ਦੂਆ ਹੈ ਪਰਮੇਸ਼ੁਰ ਤੋਂ ਬਗੈਰ ਜਿਹਨੂੰ ਸ਼ਰਾਪ ਦੇਈਏ? ਇਹਨੂੰ ਸਬਰ ਕਹਿੰਦੇ ਨੇ, ਜਦ ਤੱਕ ਇਹ ਨਹੀਂ ਆਉਂਦਾ ਸਿੱਖੀ ਵਿੱਚ ਤੁਰ ਨਹੀਂ ਹੁੰਦਾ। ਦੂਸਰਾ ਹੁੰਦਾ ਸ਼ੁਕਰ, ਤੀਸਰਾ ਹੁੰਦਾ ਸਿਦਕ, ਚੌਥਾ ਜਿਹਦਾ ਉਹ ਐਟੀਚਿਊਡ ਹੈ ਉਹਦਾ ਰੋਜ਼ ਦਾ, ਉਹ ਹੈ ਗੁਲਾਮ ਵਾਲਾ, ਗੋਲਾ ਮੁੱਲ ਖਰੀਦ ਕਾਰੇ ਜੋਗਣਾ। ਜੋ ਕੁਛ ਕਹਿੰਦਾ ਗੁਰੂ ਕਰ ਲਓ। ਸੋ ਮੈਂ ਉਸ ਗੁਰਸਿੱਖ ਦੀ ਬਾਤ ਕਰ ਰਿਹਾ ਸੀ। ਮਹਾਰਾਜ ਨੇ ਕਿਹਾ ਸਿੱਖੀ ਕੋਈ ਸਿਖਾਲੀ ਨਹੀਂ ਹੁੰਦੀ, ਬਹੁਤ ਔਖੀ ਹੈ। ਉਹਦੇ ਬਾਅਦ ਉਹਨੇ ਕਿਹਾ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਸਿੱਖੀ ਵੀ ਬਖਸ਼ੋ ਅਤੇ ਸਿੱਖੀ ਵਿੱਚੋਂ ਪਾਸ ਹੋਣ ਦਾ ਬਲ ਵੀ ਬਖਸ਼ੋ। ਮਹਾਰਾਜ ਨੇ ਉਸ ਵੇਲੇ ਨਾਮ ਦੀ ਦਾਤ ਦਿੱਤੀ, ਨਾਮ ਦੀ ਕਮਾਈ ਕਰੀ। ਪਿਛਲੇ ਜਨਮਾਂ ਦਾ ਬਹੁਤ ਤਪ ਸੀ ਉਹਦਾ। ਉਸ ਵੇਲੇ ਉਹ ਉੱਚੀਆਂ ਅਵਸਥਾਵਾਂ 'ਤੇ ਪਹੁੰਚ ਗਿਆ, ਸੁੰਨ ਵਿੱਚ ਚਲਿਆ ਗਿਆ। ਅਨਹਤ ਸੁਣ ਰੱਤੇ ਸੇ ਕੈਸੇ ਜਿਸ 'ਤੇ ਉਪਜੇ ਤਿਸੀ ਜੈ। ਮਹਾਰਾਜ ਜੀ ਨੇ ਕਿਹਾ ਵੀ ਇਹ ਸਿੱਖ ਇੰਨੀ ਉੱਚੀ ਅਵਸਥਾ ਤਾਂ ਸੇਵਾ ਅਤੇ ਸਿਮਰਨ ਦੇ ਨਾਲ ਪਹੁੰਚ ਗਿਆ, ਹੁਣ ਦੇਖਣਾ ਚਾਹੀਦਾ ਵੀ ਇਹ ਪੱਕਾ ਹੈ ਕਿ ਕੱਚਾ। ਉਹ ਜਦੋਂ ਇਮਤਿਹਾਨ ਲਿਆ ਜਾਂਦਾ, ਰੂਹਾਨੀ ਇਮਤਿਹਾਨ, ਉਸ ਵੇਲੇ ਜੋ ਗੁਰੂ ਪਰਚਾ ਪਾਉਂਦਾ ਉਹਦਾ ਨਾਂ ਹੁੰਦਾ ਕਸਬੱਟੀ। ਜਦੋਂ ਗੁਰੂ ਕਸਬੱਟੀ ਲਾ ਦੇਵੇ ਉਹ ਮਾੜਿਆਂ ਤੋਂ ਤਾਂ ਸਹਿ ਨਹੀਂ ਹੁੰਦੀ। ਜਦ ਗੁਰੂ ਦਸ਼ਮੇਸ਼ ਪਤਾ ਨੇ ਕਸਬੱਟੀ ਲਾਈ, ਉਸ ਵੇਲੇ ਮਰਜ਼ੀ ਬੜੇ ਹੀ ਪਾਰ ਹੋਏ, ਦੂਏ ਨਹੀਂ ਹੋਏ। ਸੋ ਐਸਾ ਬਾਣੀ ਵਿੱਚ ਫਰਮਾਨ ਆਉਂਦਾ, ਪੜ੍ਹੋ ਪਿਆਰ ਨਾਲ। ਜਦੋਂ ਲੱਗਦੀ ਐ ਰਾਮ ਕਸੌਟੀ, ਪਾਸ ਹੁੰਦੇ ਮਰਜ਼ੀ ਬੜੇ। ਲੱਗਦੀ ਐ ਰਾਮ ਕਸੌਟੀ, ਪਾਸ ਹੁੰਦੇ ਮਰਜ਼ੀ ਬੜੇ। ਨਹੀਂ ਪਾਸ ਹੁੰਦਾ ਹੀ ਨਹੀਂ ਇਮਤਿਹਾਨ ਹੋਇਆ ਤਾਂ ਫਿਰ ਡਿਗਰੀ ਕਿਵੇਂ ਮਿਲ ਗਈ? ਇਮਤਿਹਾਨ ਪਹਿਲਾਂ ਹੈ, ਡਿਗਰੀ ਬਾਅਦ ਵਿੱਚ। ਸੋ ਉਸ ਵੇਲੇ ਮਹਾਰਾਜ ਨੇ ਬੁਲਾਇਆ, ਕਹਿਣ ਲੱਗੇ ਭਾਈ ਤੀਰਥ, ਤੈਨੂੰ ਸਾਰੀ ਸੰਗਤ ਮੰਝ ਕਹਿਣ ਲੱਗ ਗਈ, ਅਸੀਂ ਵੀ ਮੰਝ ਕਹਿੰਦੇ ਹਾਂ, ਤੂੰ ਜਾ ਘਰ, ਪਰ ਇੱਕ ਸਾਡੀ ਗੱਲ ਸੁਣ ਲੈ, ਤੂੰ ਹੈ ਚੌਧਰੀ ਉਸ ਇਲਾਕੇ ਦਾ, ਤੇਰੀ ਮਾਨਤਾ ਬਹੁਤ ਵੱਡੀ ਹੈ, ਅਤੇ ਤੂੰ ਆ ਗਿਆ ਸਿੱਖੀ ਦੇ ਵਿੱਚ, ਤੇਰੇ ਭਾਈਚਾਰੇ ਨੇ ਤੇਰੇ ਨਾਲ ਨਾਰਾਜ਼ ਹੋ ਜਾਣਾ। ਸੈਲੇਗਾ ਨਾਰਾਜ਼ੀ, ਪਾਤਸ਼ਾਹ ਇੱਕ ਤੇਰਾ ਧਰਨਾ ਮੇਰੇ ਤੋਂ ਛੁੱਟੇ, ਭਾਵੇਂ ਸਾਰਾ ਸੰਸਾਰ ਮੇਰੇ ਨਾਲ ਨਾਰਾਜ਼ ਹੋ ਜਾਵੇ, ਤੂੰ ਨਾ ਨਾਰਾਜ਼ ਹੋਈ। ਕਹਿੰਦੇ ਤਾਂ ਬਹੁਤ ਔਖਾ ਹੋਏਗਾ, ਕਾਰੋਬਾਰ ਖੋਹ ਲੈਣਗੇ, ਉਜਾੜਾ ਪਾ ਦੇਣਗੇ, ਅਸੀਂ ਤਾਂ ਤੈਨੂੰ ਕਹਿੰਦੇ ਹਾਂ ਤੂੰ ਭਾਵੇਂ ਜਿਵੇਂ ਫੇਰ ਬਣਾ ਲੈ ਜਾ ਕੇ ਉਹਦਾ ਮੁਕਾਮ ਦੀਵਾ ਜਾਲੀ ਆ। ਕਹਿੰਦਾ ਨਾ ਸੱਚੇ ਪਾਤਸ਼ਾਹ, ਇਹ ਬਚਨ ਨਾ ਤੁਸੀਂ। ਕਹਿੰਦੇ ਦੇਖ ਲਾ ਔਖਾ ਹੋਏਗਾ, ਜੋ ਆ ਗਿਆ ਆਪਣੀ ਮਹਾਰਾਜ, ਘਰ ਆ ਗਿਆ। ਘਰ ਆਇਆ ਹੋਇਆ ਤਾਂ ਮਹਾਰਾਜ ਨੇ ਕਸਵੱਟੀ ਲਾ ਤੀ, ਸਾਰਿਆਂ ਦਾ ਮਨ ਬਦਲਤਾ। ਹੋਇਆ ਕਿ ਜਿੱਦਣ ਪੈਰ ਰੱਖਿਆ ਘਰ ਦੇ ਅੰਦਰ, ਉਹਦੇ ਨੇ ਸਭ ਤੋਂ ਚੰਗੀ ਮੱਝ ਮਰ ਗਈ। ਕੋਈ ਅਫਸੋਸ ਨਹੀਂ ਕਰਿਆ, ਦੂਸਰੇ ਦਿਨ ਦੋ ਮਰ ਗਈਆਂ, ਤੀਸਰੇ ਦਿਨ ਦੋ ਬੈਲ ਮਰ ਗਏ, ਚੌਥੇ ਦਿਨ ਘੋੜੀ ਮਰ ਗਈ। ਖੁੱਲ੍ਹੀ ਭਰੀ ਪਈ ਸੀ ਪਸ਼ੂਆਂ ਦੀ, ਕਿਉਂ ਜ਼ਮੀਨ ਬਹੁਤ ਸੀ ਉਹਦੇ ਕੋਲ, ਉਹ ਖੁੱਲ੍ਹੀ ਖਾਲੀ ਹੋ ਗਈ ਸਾਰੀ। ਪਿੰਡ ਦੇ ਵਿੱਚ ਸੁਰਾ ਸੁਰਾ ਹੋਣ ਲੱਗ, ਸਾਰੇ ਇਕੱਠੇ ਹੋਏ। ਕਹਿੰਦੇ ਦੇਖੋ ਬਈ, ਇਹ ਬਣ ਗਿਆ ਸਿੱਖ, ਪੀਰ ਹੋ ਗਿਆ ਨਾਰਾਜ਼। ਉਹ ਇਹਦੇ 'ਤੇ ਤਾਂ ਨਾਰਾਜ਼ ਹੋਇਆ ਕਿ ਜੇ ਸਾਡੇ 'ਤੇ ਹੋ ਗਿਆ ਫਿਰ ਕੀ ਹੋਊਗਾ, ਸਾਨੂੰ ਵੀ ਐਵੇਂ ਜਿਵੇਂ ਬਣਾ ਦੂ। ਬਾਟਾ ਪਾ ਲਿਆ ਪੀਰ ਨੇ ਤਾਂ, ਰੋਜ਼ ਡੰਗਰ ਮਰਦੇ ਆ, ਰੋਜ਼ ਮਰਦੇ ਨੇ, ਰੋਜ਼ ਮਰਦੇ ਆ। ਇਕੱਠ ਕਰ ਲਿਆ ਸਾਰਾ ਇਲਾਕਾ ਪਟਲੀ, ਫਿਰ ਸਾਰਾ ਹੀ ਸਰਵਰੀਆ ਸੀ। ਕਹਿਣ ਲੱਗੇ ਕੀ ਕਰਿਆ ਜਾਵੇ? ਕਹਿੰਦੇ ਕੀ ਕਰਨਾ, ਇਹਨੂੰ ਪਿੰਡ ਤੋਂ ਉਠਾ ਦਿਓ, ਖੋਹ ਲਓ ਇਹਦਾ ਸਭ ਕੁਛ। ਇਤਿਹਾਸ ਚਾਹੁੰਦਾ ਵੀ ਸਾਰੀ ਸਰਦਾਰੀ ਖੋਹ ਲਈ, ਜ਼ਮੀਨ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ, ਘਰ ਦੇ ਉੱਤੇ ਕਬਜ਼ਾ ਕਰਕੇ ਧੱਕੇ ਮਾਰ ਕੇ ਤਿੰਨੇ ਜਣੇ ਬਾਹਰ ਕੱਢ ਦਿੱਤੇ, ਜਿਹੜੇ ਕੱਪੜੇ ਪਾਏ ਹੋਏ ਉਹੀ ਹੈ। ਉਹਦੇ ਬਾਅਦ ਉਹ ਹੈਰਾਨ ਹੁੰਦਾ ਭਾਈ ਮੰਝ, ਵੀ ਇਹਨਾਂ ਦੇ ਤਾਂ ਮੈਂ ਸ਼ਾਦੀਆਂ ਕਰੀਆਂ ਸੀ ਲੜਕੀ, ਇਹਨਾਂ ਦੀ ਸਾਰਾ ਖਰਚਾ ਮੈਂ ਆਪਣੀ ਜੇਬ 'ਚੋਂ ਦਿੱਤਾ ਸੀ, ਇਹ ਬੰਦਿਆਂ ਦਾ ਮੈਂ ਹਾਲੀਆ ਮਾਲੀਆ ਭਰਿਆ ਸੀ ਸਰਕਾਰੀ ਦਰਬਾਰੇ, ਪੁਲਿਸ ਫੜ ਰਹੀ ਸੀ ਇਹਨਾਂ ਨੂੰ। ਇਹ ਬਿਮਾਰ ਨੂੰ ਮੈਂ ਪੂਰੀ ਦਵਾਈ ਜਾ ਕੇ ਵੈਦਖਾਨੇ ਲੈ ਕੇ ਗਿਆ, ਵੀ ਇਹ ਵੀ ਹੰਗਾਰਾ ਨਹੀਂ ਭਰਦੇ, ਹੋ ਕੀ ਗਿਆ? ਜਿਹੜੇ ਭਾਈ ਭਰਾ ਹੁੰਦੇ ਨੇ, ਕਹਿੰਦੇ ਇਹ ਬਾਹਾਂ ਹੁੰਦੀਆਂ ਨੇ ਭਰਾ, ਔਖੇ ਵੇਲੇ ਕੰਮ ਆ ਜਾਂਦੇ ਨੇ, ਕਿੰਨੀਆਂ ਦੁਸ਼ਮਣੀ ਕਿਉਂ ਨਾ ਹੋ। ਐਸੀਆਂ ਮਿਸਾਲਾਂ ਨੇ ਸਾਡੇ ਕੋਲ, ਰਾਣਾ ਪ੍ਰਤਾਪ ਹਲਦੀ ਘਾਟ ਦੇ ਮੈਦਾਨ ਵਿੱਚ ਅਕਬਰ ਨਾਲ ਲੜਿਆ, ਉਧਰਲੇ ਪਾਸੇ ਫੌਜਾਂ ਦਾ ਜਰਨੈਲ ਮਾਨ ਸਿੰਘ ਹੈ, ਇੱਧਰ ਇਹ ਲੜ ਲਿਆ, 13,000 ਦੇ ਕਰੀਬ ਇਹਦੇ ਕੋਲ ਫੌਜ ਹੈ। ਬਹੁਤ ਸਖ਼ਤ ਲੜਾਈ ਹੋਈ। ਇਹਦਾ ਭਰਾ ਜਿਹੜਾ ਰਾਣਾ ਪ੍ਰਤਾਪ ਦਾ, ਉਹ ਅਕਬਰ ਦੀਆਂ ਫੌਜਾਂ ਵਿੱਚ ਜਰਨੈਲ ਹੈ, ਚੇਤਕ ਸਿੰਘ ਉਹਦਾ ਨਾਮ ਸੀ, ਸਖ਼ਤ ਸਿੰਘ। ਇਹ ਰਾਣਾ ਪ੍ਰਤਾਪ ਨੇ ਦੇਖਿਆ ਵੀ ਹੁਣ ਕੋਈ ਬਚਾਅ ਨਹੀਂ ਹੋ ਸਕਦਾ, ਸ਼ਹੀਦ ਨਾਲ ਹੋਣ ਨਾਲੋਂ ਅੱਛਾ ਹੈ ਮੁੜ ਕੇ ਫੌਜ ਤਿਆਰ ਕਰਾਂ ਅਤੇ ਫਿਰ ਇਹਨਾਂ ਨਾਲ ਲੜਾਂ। ਇਸ ਆਸ਼ੇ ਦੇ ਨਾਲ ਉਹਨੇ ਘੋੜਾ ਉਠਾ ਲਿਆ ਜੰਗ 'ਚੋਂ, ਘੋੜੇ ਦੇ ਖੂਨ ਦੀਆਂ ਧਾਰਾਂ ਚੱਲਦੀਆਂ, ਇੰਨਾ ਜ਼ਖਮੀ ਹੋਇਆ ਹੋਇਆ, ਚੇਤਕ ਉਹਦੇ ਘੋੜੇ ਦਾ ਨਾਮ ਸੀ। ਉਹ ਚੱਲਦੇ ਚੱਲਦੇ ਅੱਗੇ ਇੱਕ ਨਾਲਾ ਆ ਗਿਆ, ਦੋ ਮੁਗਲ ਸਰਦਾਰ ਉਹਦੇ ਪਿੱਛੇ ਲੱਗੇ ਹੋਏ ਨੇ। ਉਹ ਘੋੜਾ ਭਾਵੇਂ ਕਿੰਨਾ ਹੀ ਤਿੱਖਾ ਚੱਲਦਾ, ਪਰ ਹੌਲੀ ਹੌਲੀ ਉਹਦਾ ਖੂਨ ਨਿਕਲਣ ਕਰਕੇ ਉਹ ਹੌਲੀ ਹੁੰਦਾ ਜਾਂਦਾ। ਉਹ ਘੋੜੇ ਨੇ ਉਸ ਨਾਲੇ ਦੇ ਉੱਤੋਂ ਛਾਲ ਮਾਰੀ, ਇੱਧਰੋਂ ਉਸੇ ਵੇਲੇ ਭਰਾ ਪਹੁੰਚ ਗਿਆ ਸਖ਼ਤ ਸਿੰਘ, ਉਹਨੇ ਦੋਹਾਂ ਮੁਗਲਾਂ ਸਰਦਾਰਾਂ ਦੇ ਸਿਰ ਵੱਟਤੇ। ਰਾਣੇ ਨੇ ਘੋੜਾ ਛਾਲ ਮਾਰਦੀ ਸਾਰ ਪਰਲੇ ਪਾਸੇ ਗਿਰ ਗਿਆ। ਇਹ ਸਖ਼ਤ ਸਿੰਘ ਨੇ ਵੀ ਘੋੜੇ ਤੋਂ ਛਾਲ ਮਾਰਤੀ, ਉਹਨੇ ਕਿਹਾ ਲੈ ਬਈ ਇਹ ਆ ਗਿਆ। ਉਹ ਕਹਿੰਦਾ ਦੇਖ ਵੀਰ, ਹੁਣ ਮੌਕਾ ਸ਼ਸਤਰ ਚਲਾਉਣ ਦਾ ਨਹੀਂ ਹੈ, ਹੋ ਰਿਹਾ ਜੋ ਕੁਛ ਹੋਣਾ ਸੀ, ਇਸ ਵੇਲੇ ਤੂੰ ਮੇਰਾ ਭਰਾ ਹੈ, ਮੈਂ ਤੇਰਾ ਭਰਾ, ਆ ਮੇਰਾ ਘੋੜਾ ਲੈ ਲੈ ਅਤੇ ਫੌਜਾਂ ਹੋਰ ਵੀ ਤੇਰੇ ਪਿੱਛੇ ਪੈਣਗੀਆਂ, ਤੂੰ ਨਿਕਲ ਜਾ। ਉਹਨੂੰ ਬਚਾ ਕੇ ਕੱਢਤਾ, ਅਕਬਰ ਨੂੰ ਲੱਗਿਆ ਪਤਾ, ਉਹਨੇ ਸਖ਼ਤ ਸਿੰਘ ਨੂੰ ਕਿਹਾ ਵੀ ਕੈਦ ਕਰੋ। ਕੈਦ ਕਰ ਲਿਆ। ਜਦੋਂ ਉਹਦੀ ਪੇਸ਼ੀ ਹੋਈ, ਕਹਿਣ ਲੱਗਿਆ ਤਾਂ ਇਹ ਕੀ ਕੰਮ ਕਰਿਆ? ਉਹ ਕਹਿੰਦਾ ਦੇਖੋ ਮਹਾਰਾਜ, ਮੈਂ ਜਰਨੈਲ ਸੀ, ਫੌਜ ਵਿੱਚ ਲੜਿਆ ਜੀ ਭਰ ਕੇ, ਉਹਦੇ ਸਿਪਾਹੀ ਉਹਦੇ ਉੱਤੇ ਵੀ ਵਾਰ ਕਰੇ, ਪਰ ਜਦ ਹੁਣ ਉਹ ਚਲਿਆ ਗਿਆ ਤਾਂ ਫਿਰ ਉਹ ਦੁਸ਼ਮਣ ਤਾਂ ਰਿਹਾ ਨਾ, ਮੈਂ ਉਹਦਾ ਭਰਾ ਸੀ, ਭਰਾ ਨੂੰ ਤਾਂ ਜੋਸ਼ ਆਉਂਦਾ ਹੀ ਹੈ, ਤੁਹਾਨੂੰ ਨਹੀਂ ਆਊਗਾ ਜੇ ਤੁਹਾਡੇ ਭਰਾ 'ਤੇ ਕੋਈ ਕਰੇ, ਅਤੇ ਉੱਥੇ ਮੈਂ ਆਪਣੇ ਭਰਾ ਦਾ ਫਰਜ਼ ਪੂਰਾ ਕਰਿਆ। ਅਕਬਰ ਨੇ ਕਿਹਾ ਸ਼ਾਬਾਸ਼, ਛੱਡ ਦਿਓ ਇਹਨੂੰ, ਇਹਦੀ ਗੱਲ ਠੀਕ ਹੈ। ਮਤਲਬ ਇਹ ਹੈ ਕਿ ਔਖ ਵੇਲੇ ਭਰਾ ਕੰਮ ਆਇਆ ਕਰਦੇ ਨੇ, ਅਤੇ ਅੱਜ ਭਾਈ ਮੰਝ ਦੇ ਉੱਤੇ ਹੱਦ ਦੀ ਹੱਦ ਦਰਜੇ ਦੀ ਔਖ ਆ ਗਈ। ਜ਼ਮੀਨ ਖੋਹ ਲਈ, ਸਾਰੀ ਪ੍ਰੋਪਰਟੀ ਖੋਹ ਲਈ, ਕੱਪੜੇ ਲੀੜੇ ਅੰਦਰੇ ਰੱਖ ਲਏ, ਦੌਲਤ ਅੰਦਰੇ ਰਹਿ ਗਈ, ਧੱਕੇ ਮਾਰ ਕੇ ਬਾਹਰ ਕੱਢ ਦਿੱਤੇ। ਹੁਣ ਹਾਲਤ ਕੀ ਹੋ ਗਈ? ਉਹ ਮਹਾਰਾਜ ਨੇ ਐਸਾ ਫਰਮਾਨ ਕਰਿਆ,
ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਈ, ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਈ,
ਮੁਸ਼ਕਲ ਆ ਬਣੇ ਕਿ ਭਾ ਕੋਈ ਵੀ ਨਾ ਧੋਈ ਦੇਵੇ, ਆਸਰਾ ਕੋਈ ਨਾ। ਹੈਰਾਨ ਹੋ ਗਿਆ ਵੀ ਇਹਨਾਂ ਲੋਕਾਂ ਦਾ ਮੈਂ ਕੱਲ੍ਹ ਤੱਕ ਭਲਾ ਕੀਤਾ, ਮਾਮਲੇ ਦਿੱਤੇ ਨੇ ਇਹਨਾਂ ਦੇ, ਭਰਾਵਾਂ ਦੇ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ, ਰਿਸ਼ਤੇਦਾਰ ਨੇ, ਭਰਾ ਨੇ, ਚਾਚੇ ਤਾਏ ਨੇ, ਆਹ ਸਾਰਿਆਂ ਨੂੰ ਹੋਇਆ ਕੀ ਹੋ ਗਿਆ?
ਪੈਣਾ ਤੇ ਪਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ, ਪੈਣਾ ਤੇ ਪਾਈ ਉਹ ਲਾਗੂ ਸਭ ਦੁਸ਼ਮਣ ਬਣ ਗਏ, ਲਾਗੂ ਸਭ ਦੁਸ਼ਮਣ ਬਣ ਗਏ, ਨਾ ਤੇ ਪਾਈ ਲਾਗੂ ਸਭ ਦੁਸ਼ਮਣ ਬਣ ਗਏ, ਲਾਗੂ ਸਭ ਦੁਸ਼ਮਣ ਬਣ ਗਏ, ਲਾਗੂ ਸਭ ਦੁਸ਼ਮਣ ਬਣ ਗਏ, ਲਾਗੂ ਸਭ ਦੁਸ਼ਮਣ ਬਣ ਗਏ। ਪਾਈ ਲਗੂ ਸਭ ਦੁਸ਼ਮਣ ਪੈਣਾ ਤੇ ਪਾਈ ਉਹ ਲਗੂ ਸਭ ਦੁਸ਼ਮਣ ਬਣ ਗਏ
ਸਾਗ ਵੀ ਭੱਜ ਖਲੇ ਸਭੋ ਭੱਜਾ ਆਸਰਾ ਚੁੱਕਾ ਸਭ ਸਰ ਦੁਨੀਆਂ ਦੇ ਵਿੱਚ ਜੇ ਆਸਰੇ ਨੇ ਕੋਈ ਨਾ ਰਿਹਾ ਸਵਾਏ ਗੁਰੂ ਦੇ ਆਸਰੇ ਤੋਂ ਹੈਰਾਨ ਹੋ ਗਿਆ ਵੀ ਇੱਕਦਮ ਬਦਲ ਗਏ ਅੱਖਾਂ ਫੇਰ ਲਈਆਂ ਤਾਂ ਸਾਰਿਆਂ ਨੇ ਕੋਈ ਪਾਣੀ ਪੀਣ ਵਾਸਤੇ ਵੀ ਨਹੀਂ ਦਿੰਦਾ ਜੇ ਉਹਨੇ ਕਿਹਾ ਭਾਈ ਪਾਣੀ ਦਾ ਗਲਾਸ ਤੋਂ ਬੁਲਾ ਦਿਓ ਕਹਿੰਦੇ ਗਾਹੀ ਪਈ ਸਾਡੀ ਜੂਹ 'ਚ ਨਹੀਂ ਅਸੀਂ ਪੀਣ ਦੇਣਾ ਸਰਵਰੀਆਂ ਦੇ ਪਿੰਡ ਸੀ ਲੜਕੀ ਨਾਲ ਹੈ ਘਰਵਾਲੀ ਨਾਲ ਹੈ ਅਖੀਰ ਗੁਰੂ ਦਾ ਪਾਣਾ ਮੰਨ ਕੇ ਪਿੰਡ ਤੋਂ ਬਾਹਰ ਹੋਏ ਅਗਲੇ ਪਿੰਡ ਦੇ ਵਿੱਚ ਜੂਝ ਗਏ ਉਹ ਪਹਿਲਾਂ ਹੀ ਤਿਆਰ ਖੜੇ ਸੀ ਵੀ ਇੱਥੋਂ ਨਹੀਂ ਲੰਘਣਾ ਬੈਠਣ ਨਹੀਂ ਦੇਣਾ ਸੀ ਅਗਲੇ 'ਚ ਗਏ ਉਹ ਵੀ ਤਿਆਰ ਖੜੇ ਕਹਿੰਦੇ ਸਾਡੀ ਜੂਝ ਨਾ ਬੈਠੀ ਐਸੀ ਹਾਲਤ ਆ ਗਈ ਜਿਹੇ ਜੀ ਗੁਰੂ ਮਹਾਰਾਜ ਨੂੰ ਏਮਨਾਬਾਦ ਆਏ ਸੀ ਬੜੋ ਪਿਆਰ ਨਾਲ
ਚੱਟ ਕਿੱਥੇ ਲਗਾਵਾਂ ਓ ਮਾਲਕਾ ਦੁਨੀਆ ਟਿਕਣਾ ਦੇਵੇ ਕਿੱਥੇ ਲਗਾਵਾਂ ਓ ਮਾਲਕਾ ਦੁਨੀਆ ਟਿਕਣਾ ਦੇਵੇ ਟਿਕਣਾ ਦੇਵੇ ਕਿੱਥੇ ਲਗਾਵਾਂ ਓ ਮਾਲਕਾ ਦੁਨੀਆ ਟਿਕਣਾ ਦੇਵੇ
ਪੰਜ ਪੀਤਿਓਂ ਕਿਉਂ ਕਰ ਰੱਖਾਂ ਪੱਤ ਜੇ ਬੈਠਾਂ ਤਾਂ ਆਖੀਏ ਬੈਠਾ ਛੱਤਰ ਕੱਤ ਜੇ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਕੱਤ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਏਮਨਾਬਾਦ ਭਾਈ ਲਾਲੋ ਦੇ ਰਹਿ ਰਹੇ ਨੇ ਇੰਨੀ ਮੁਖਾਲਫਤ ਹੋ ਰਹੀ ਹੈ ਮਰਦਾਨਾ ਵੀ ਔਖਾ ਹੋ ਗਿਆ ਸੱਚੇ ਪਾਤਸ਼ਾਹ ਮੈਂ ਕੀ ਕਰਾਂ ਤੇਰੀ ਨਿੰਦਿਆ ਮੈਂ ਸੁਣ ਨਹੀਂ ਸਕਦਾ ਨਿੰਦਿਆ ਸੁਣਨ ਵਾਲਾ ਤਾਂ ਅੱਛਾ ਮੇਰੇ ਪ੍ਰਾਣੇ ਪਹਿਲਾਂ ਨਿਕਲ ਜਾਣ ਪਾਤਸ਼ਾਹ ਇਹਨੂੰ ਕਰਾਈਏ ਤਾਂ ਡੂਮ ਕਹਿੰਦੇ ਮੈਨੂੰ ਤਾਂ ਹੈ ਨਹੀਂ ਤੈਨੂੰ ਅਨੇਕਾਂ ਹੀ ਨਾਮ ਲੈ ਕੇ ਪੁਕਾਰ ਕਹਿੰਦੇ ਮੈਂ ਤਾਨਿਆ ਕੋਈ ਗੱਲ ਨਹੀਂ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ ਰੁੱਖਾਂ ਨੂੰ ਜਿਵੇਂ ਕੋਈ ਟਾਹਣੀਆਂ ਵੱਢਦਾ ਉਹ ਫੇਰ ਵੀ ਛਾਂਏ ਦਿੰਦਾ ਤੂੰ ਜਾ ਤਲਵੰਡੀ ਜਾਇਆ ਕਹਿ ਲੈਣ ਦੇ ਜਿਹੜੇ ਕੁਛ ਕਹਿੰਦੇ ਨੇ ਐਸੀ ਉਹ ਹਾਲਤ ਇਸ ਗੁਰਸਿੱਖ ਦੀ ਕੋਈ ਨਾ ਬੈਠਣ ਦੇਵੇ ਅਖੀਰ ਉਸ ਇਲਾਕੇ ਦੇ ਵਿੱਚੋਂ ਬਾਹਰ ਆਇਆ ਗੁਰੂ ਦੇ ਸਿੱਖੀ ਵਾਲੇ ਪਿੰਡ ਆਏ ਉੱਥੇ ਬੜੇ ਆਦਮੀ ਪਿੰਡ ਦੇ ਚੌਧਰੀ ਨੂੰ ਆ ਕੇ ਦੱਸਿਆ ਉਹ ਕਹਿੰਦੇ ਦੇਖ ਭਾਈ ਮੰਝ ਮਕਾਨ ਲੈਣਾ ਕੋਈ ਮਕਾਨ ਤੈਨੂੰ ਖਾਲੀ ਕਰਵਾ ਦਿੰਦੇ ਹਾਂ ਕੋਈ ਜਗ੍ਹਾ ਰੋਕਣੀ ਆ ਰੱਖ ਕਹਿੰਦਾ ਮਕਾਨ ਮੈਂ ਕੀ ਕਰਨੇ ਨੇ ਆਪਣੇ ਹੀ ਛੱਡ ਤੇ ਵੱਡੇ ਵੱਡੇ ਹਵੇਲੀਆਂ ਹੁਣ ਤਾਂ ਹੈ ਹੀ ਨਹੀਂ ਜਿੱਥੇ ਗੁਰੂ ਰੱਖਦਾ ਉੱਥੇ ਹੀ ਰਹਿਣਾ ਥੌਂ ਖੁੱਲ੍ਹਾ ਜਿਹਾ ਦੇਖ ਕੇ ਫੂਸ ਇਕੱਠਾ ਵੱਢਿਆ ਝੌਂਪੜੀ ਪਾ ਲਈ ਮੰਜਾ ਕੋਲ ਕੋਈ ਨਹੀਂ ਹੈ ਕਿਸੇ ਪ੍ਰੇਮੀ ਨੇ ਇੱਕ ਸਫ਼ ਲਿਆ ਤੀ ਵੀ ਆਹ ਇੱਥੇ ਪੈ ਜਿਆ ਕਰੋ ਇੱਕ ਖੁਰਪਾ ਲੈ ਲਿਆ ਇੱਕ ਟੰਗੜ ਲੈ ਲਿਆ ਘਾਹ ਖੋਦ ਕੇ ਲਿਆਉਂਦਾ ਸਾਰਾ ਦਿਨ ਖੋਦਦਾ ਚੌਧਰੀ ਰਿਹਾ ਕਦੇ ਖੁਰਪੇ ਨੂੰ ਹੱਥ ਨਹੀਂ ਸੀ ਲਾਇਆ ਇੰਨੇ ਨੌਕਰ ਚਾਕਰ ਹੁੰਦੇ ਸਾਰੇ ਕੰਮ ਕਰ ਕਦੇ ਨਹੀਂ ਕਹਿੰਦਾ ਵੀ ਗੁਰੂ ਸਾਹਿਬ ਨੇ ਮੈਂ ਸਿੱਖੀ ਧਾਰਨ ਕਰ ਲਈ ਆਹ ਕੀ ਹੋ ਗਿਆ ਮੇਰੇ ਨਾਲ ਕਿਉਂ ਨਹੀਂ ਕਹਿੰਦਾ ਕਿਉਂਕਿ ਮੁਰਦਾ ਹੋ ਚੁੱਕਿਆ ਮੁਰਦੇ ਨੂੰ ਕੁਛ ਕਰੀ ਜਾਓ ਬੜਾ ਸਮਝਾਇਆ ਸੀ ਤੁਹਾਨੂੰ ਪ੍ਰਮਾਣ ਦੇ ਰਹੇ ਕਿ ਮੇਰੇ ਤੋਂ ਪਹਿਲਿਆਂ ਨੇ ਉੱਥੇ ਰਹਿੰਦੇ ਨੂੰ ਕਾਫੀ ਦੇਰ ਹੋ ਗਈ ਦੋ ਪੈਸੇ ਦਾ ਵੇਚ ਲੈਂਦਾ ਚਾਰ ਪੈਸੇ ਦਾ ਦੋ ਪੈਸੇ ਤਾਂ ਰਾਸ਼ਨ ਲਿਆਉਂਦਾ ਤਿੰਨੇ ਜਣੇ ਖਾ ਲੈਂਦੇ ਨੇ ਦੋ ਪੈਸੇ ਉਹ ਜਮ੍ਹਾਂ ਕਰ ਲੈਂਦਾ ਕਾਫੀ ਮਹੀਨਿਆਂ ਤੋਂ ਬਾਅਦ ਗੁਰੂ ਮਹਾਰਾਜ ਨੇ ਮੇਵਰੇ ਨੂੰ ਬੁਲਾਇਆ ਕਹਿਣ ਲੱਗੇ ਆ ਸਾਡਾ ਹੁਕਮਨਾਮਾ ਲੈ ਜਾ, ਫਲਾਣੇ ਪਿੰਡ 'ਚ ਇੱਕ ਭਾਈ ਮੱਝ ਨਾਮ ਦਾ ਬੰਦਾ ਰਹਿੰਦਾ, ਝੌਂਪੜੀ ਆ ਉਹਦੀ ਇੱਧਰਲੇ ਪਾਸੇ, ਉੱਥੇ ਚਲੇ ਜਾਈਂ। ਇਹ ਹੁਕਮਨਾਮਾ ਤਾਂ ਨਹੀਂ ਜੋ 20 ਰੁਪਈਏ ਦਰਸ਼ਨੀ ਭੇਜ ਦਿਉ, ਅੱਜ ਦੇ 12,000-12,500 ਰੁਪਈਆ। ਚਲਾ ਗਿਆ ਇਸ ਤਰ੍ਹਾਂ ਦੇ ਨਾਲ ਭਾਈ ਮੰਝ ਦੇ ਕੋਲ। ਉਸ ਵੇਲੇ ਇੰਨੀ ਖੁਸ਼ੀ ਹੋਈ ਕਿ ਗੁਰੂ ਮਹਾਰਾਜ ਨੇ ਤਾਂ ਮੈਨੂੰ ਫਰਮਾਨ ਕਰਤਾ ਸੀ ਕਿ ਭਾਈ ਮੰਝ, ਜਦ ਤੱਕ ਅਸੀਂ ਤੁਹਾਨੂੰ ਬੁਲਾਈਏ ਨਾ, ਤਾਂ ਅੰਮ੍ਰਿਤਸਰ ਨਹੀਂ ਆਉਣਾ।